सतनाम श्री वाहे गुरु साहिब जी, सलोक संत उदरण दयालं आश्रम गोपाल कीर्तन है, निर्मलं संत संगेण ओट नानक परमेश्वर है, संत उदरण दयालं आश्रम गोपाल कीर्तन है, निर्मलं संत संगेण ओट नानक परमेश्वर है, चंदन चंदना शरद ऋत मूल ना मिटई काम, शीतल थीव नानिका जपंदड़ो हर नाम, पौड़ी चरण कमल की ओट उदरे सगल जाना, सुन परताप गोविंद निरपौ भय मन, संचिया नाम तन संत जना स्यों संग पाई वड़ा पुन, आठ पहर हर त्याए हर जस नित सोना, संत जना स्यों संग पाई वड़ा पुन, आठ पहर हर त्याए हर जस नित सोना।
परम सम्मान योग चवर शतर तखत दे मालक, धन धन गुरु ग्रंथ साहिब सचे पातशाह जी दे पावन पवित्र चरणां दे विच दीवान हाल गुरुद्वारा मंजी साहिब पवित्र अस्थान धन गुरु रामदास महाराज पातशाह पवित्र अस्थान दियां हाजरियां भर रहे गुरु प्यारे सत संगी जनों, सतगुरु महाराज जी की पावन हजूरी अंदर सचखंड श्री हरिमंदर साहिब दरबार साहिब तो धन धन गुरु रामदास पातशाह जी की अपार कृपा रहमत दे सदका अमृत वेले जो धन गुरु ग्रंथ साहिब महाराज जी ने पावन हुक्म दी दात बख्शी, जिसनू आप जी रोजाना इस अस्थान ते सभाईमान होके गुरु चरणा दे विच विराजमान होके मीडिया दे राही देशां विदेशां विच जुड़ बैठ के पावन हुक्म दी विचार दा लाहा प्राप्त करदे हो। बड़े ही अदब प्यार सत्कार दे नाल अज दे पावन हुक्म नूं भाई साहब जी पासों आप जिया ने सरवण किया। पावन हुक्म दी विचार दे नाल नाल तीसरे पातशाह धन गुरु अमरदास महाराज जी, जिन्हां दा अज ज्योति ज्योत समावन दा दिन है, गुरु अमरदास पातशाह जी दे जीवन विच्चों भी विचारां सतगुरु पातशाह जी मेहर दा हथ रख के आप करवा लैण। गुरु प्यारी साध संगत जी, आओ मन बिरतियां नूं एकागर करिए, सतगुरु पातशाह जी दे चरणां विच निमाणे होके जुड़न दा यतन करिए। अज दे पावन हुक्म दे अनुसार सतगुरु जी जो सानू मनुखी दुनियावी जीवन नूं समझाउणा चाहुंदे ने, एक मन एक चित होके समझण दा यतन करिए जी।
सतनाम श्री वाहे गुरु साहिब जी, सलोक संत उदरण दयालं, आसरं गोपाल कीर्तन है।
सतगुरु गुरु अर्जन देव महाराज पंचम पातशाह, शहीदां दे सरताज, बाणी के बोहित सतगुरु गुरु अर्जन देव महाराज जी का उचारण किया हुआ ये पावन बचन जैत सरी की वार दे विचों जो आप जी ने सरवण किया है, सतारवीं पौड़ी के रूप में जो गुरु साहब जी ने पावन श्लोक उचारण किया, जिस दे अंदर धन गुरु अर्जन देव महाराज जी कृपा कर रहे हैं कि जिन्होंने गोपाल, गो का अर्थ होंदा है ये धरती, धरती ते रहण वाले जिन्ने भी जीव ने, पाल का अर्थ होंदा है पालन वाला, सारे ही जीवां नूं पालन वाला जो गोपाल है। इत्थे एक बेनती करां, साडी मन नूं एक भरम पैदा हो जांदा है क्योंकि असी संसारी जीव हां, संसारी तल ते जीण वाले, साडे मन नूं भरम पैदा हो जांदा है कि सानू जिहड़ा पालण वाला कोई होर है। बड़े तरह के भरम संसार विच बन गए, कोई कहिंदा मैं तेरी पालना करदा, कोई कहिंदा फलाने दे राही मेरी पालना हुंदी है, पर सतगुरु पातशाह जी अमृत बाणी विच कृपा करदे ने कि गोपाल पालनहार इक्को ही है परमेश्वर। तुम दाते ठाकुर प्रत बालक नायक खसम हमारे, निमख निमख तुम ही प्रत पालो हम बारिक तुमरे तारे। सारे संसार दे जीवां दा पालन हार एक परमेश्वर है। जिन्हां गुरमुख जना ने गोपाल परमेश्वर दे नाम दा आसरा लेके उदी सिफत सलाह दे विच जुड़ना कीता, उन्हां दे मन अंदर शांत अवस्था आ जांदी है, भाव उन्हां दा तपदा होया मन शांत हो जांदा है, उन्हां दे इंद्रे शांत हो जांदे ने। संत दा अर्थ गुरमुख जन, ते संत दा अर्थ है जिहदा मन अंदर शांत हो गया, जिदे अंदर दे इंद्रे जड़े ने वो शांत हो गए, तपदे हुए मन दे विच टिका आ गया। हुण जिन्हां ने उस गोपाल परमेश्वर दे नाम दा आसरा लेके उदी सिफत सलाह दे विच जुड़ना कीता। तो फिर अपने गुरमुख जना नू इस विकारां दी तपश तो बचा के रखदा है। इस संसार दे विच विकार किहड़े ने जिन्हां दे नाल साडे मन विच तपश पैदा हुंदी है, जिहदे नाल विकारां दी अग्नि साडे मन दे विच पैदा हुंदी है, जिहदे नाल मन हर वेले तपदा रहिंदा है, उहदे तों उह बचा के परमेश्वर रखदा है। गुरु साहिब कहिंदे संत उधरन बयालन आसरन गोपाल कीर्तन है। दयालंग का अर्थ हुंदा है जिहड़ा दया दे घर विच रहण वाला, जिस दे घर विच हमेशा दया ही वरतदी है। और ध्यान रखना सानू गुरु साहिब जी ने जो सिख्या दित्ती, जो मत दित्ती, ओह इह है कि जे तू धर्मी बनना है ते धर्मी बनन तो पहला तेरे अंदर दया होनी बड़ी जरूरी है। दया तो बिना तू धर्मी नहीं बन सकदा। पहले जामे दे विच तुहानू गुरु नानक साहब जी ने मेहर कीती, महाराज जी कहिंदे धौल धर्म दया का पूत, दया दा पुत्र है धर्म। ते गुरु कलगी धर पातशाह जी गुरु गोबिंद सिंह महाराज जी मेहर करदे ने जदों खालसा पंथ नू साजना ते पंजां प्यारियां दे रूप विच सतगुरु जी ने बा कमाल बणतर बनाई। साहब जी ने पहले नंबर ते भाई दया सिंह जी नू रखिया, फिर दूसरे नंबर ते भाई धर्म सिंह। इहदा मतलब कि धर्म तां कमाया जाएगा जे पहला दया होएगी। हुण दया अंदर कदों साडे अंदर आएगी, जदों असी दया दे घर विच रहण वाले परमेश्वर दे नाम दे नाल जुड़ जांगे। गुरु साहिब जी आखदे ने जिन्हां ने उस दयालन परमेश्वर दा आसरा लिया, उस गोपाल दे नाम दा कीर्तन है, भाव उहदी उस्तत उहदी वडियाई कीती, उह जिहड़े उहदी वडियाई विच जुड़दे ने, उहदी दया दे घर विच आ के उहदी दया दे पात्र बणदे ने, उहनां दे मन अंदर शांत हो जांदा है। ते जिन्हां दा मन अंदर शांत हो जाए ਉਹ ਆਪਣੇ ਫਿਰ ਪਿਆਰੇ ਗੁਰਮੁਖ ਜਨਾਂ ਨੂੰ ਇਸ ਭਵਜਲ ਵਿੱਚੋਂ ਦੀ ਪਾਰ ਲੰਘਾਉਂਦਾ। ਉਹ ਫਿਰ ਉਹਨਾਂ ਦਾ ਉਧਾਰ ਕਰਦਾ, ਗੁਰਮੁਖ ਜਨਾਂ ਨੂੰ ਵਿਕਾਰਾਂ ਤੋਂ ਮਾਲਕ ਜੀ ਹਮੇਸ਼ਾ ਬਚਾ ਕੇ ਰੱਖਦੇ ਹਨ।
ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰ ਹੈ।
ਬੜੇ ਧਿਆਨ ਨਾਲ ਸਮਝਣ ਦਾ ਯਤਨ ਕਰਨਾ। पहले आरंभ विच गुरु अर्जन देव महाराज जी ने कृपा की कि जिन्हां दा मन अंदर उदी सिफत सलाह विच जुड़ के शांत हो गया, दयालु प्रभु परमेश्वर ने पालनहार प्रभु ने उन्हां नूं विकारां दे विचों बचा लिया। ते जिन्हां नूं बचा लिया कहिंदे निर्मलं संत संगेन, उन्हां गुरमुख जनां दा जीवन मल मैल विकारां दी मैल तो रहत हो जांदा है। ते उन्हां दा जीवन जिहड़े निर्मल दा अर्थ हुंदा है पवित्र, जिहड़े गुरमुख जन पवित्र हो जांदे ने फिर उन्हां दी संगत जिहड़ा करदा है कहिण लगे उह भी ओट परमेश्वर दी ही लैंदा है, उह भी किसे फिर होर दूजे ते तीसरे दी ओट नहीं लैंदा, वो किसी दूजे ते तीसरे दा आसरा नहीं मन दे विच रखदा। जिन्हां नूं गुरमुख जनां दी संगत प्राप्त हो जांदी है, किहड़े गुरमुख जन कहिंदे ओट नानक परमेश्वर है, जिन्हां ने परमेश्वर दी ओट। हुण सुभाविक है जिहड़ा जिहदी ओट लएगा उह तां उहदे नाल ही जुड़ेगा, जिन्हें जिहदा आसरा लिया उन्हें तो उहदा ही आसरा दूजियां नूं कहना भी तू फलाने दे आसरे चल, तू फलाने दे आसरे जी। यही कारण है कि जिहड़े भटके हुए लोग ने, कोई सानू मड़ियां नाल जोड़दा है, कोई मसाणा नाल जोड़दा है, कोई सानू धागे कोई तवीत नाल जोड़दा है, ते जिहड़े इस पासे नूं जोड़दे ने उह परमात्मा दे नाम नाल नहीं जोड़ सकदे, ਉਹ ਪਰਮੇਸ਼ਵਰ ਦੇ ਨਾਮ ਦਾ ਆਸਰਾ ਦੇ ਕੇ ਉਹਦੇ ਨਾਲ ਨਹੀਂ ਜੋੜ ਸਕਦੇ। ਉਹੀ ਜੋੜਨਗੇ ਜਿਹੜੇ ਗੁਰਮੁਖ ਜਨ ਨੇ। ਹੁਣ ਗੁਰਮੁਖ ਜਨ ਕੌਣ ਨੇ? ਜਿਨ੍ਹਾਂ ਉੱਤੇ ਉਸ ਮਾਲਕ ਨੇ ਆਪਣੀ ਦਇਆ ਕਰ ਦਿੱਤੀ। ਜਦੋਂ ਐਸੇ ਪਵਿੱਤਰ ਜੀਵਨ ਵਾਲੇ ਗੁਰਮੁਖਾਂ ਦਾ ਸੰਗੀਨ ਸੰਗ ਮਿਲਦਾ ਹੈ ਪਰਮੇਸ਼ਵਰ ਦਾ ਓਟ ਆਸਰਾ ਲੈ ਕੇ ਉਹਦੀ ਸਿਫਤ ਸਲਾਹ ਵਿੱਚ ਜੁੜਦੇ ਹਨ।
ਚੰਦਨ ਚਾਂਦਨਾ ਸਰਦ ਰੁੱਤ ਮੂਲ ਨਾ ਮਿਟਾਈ ਕਾਮ।
ਹੁਣ ਪੁੱਛਿਆ ਕਿ ਅਸੀਂ ਗੁਰਮੁਖ ਜਨਾਂ ਦਾ ਸੰਗ ਕਰਕੇ ਗੋਪਾਲ ਜਿਹੜਾ ਦਇਆਲ ਪਰਮੇਸ਼ਵਰ ਹੈ ਉਹਦੇ ਨਾਮ ਦਾ ਓਟ ਆਸਰਾ ਹੀ ਕਿਉਂ ਲੈਣਾ ਹੈ, ਕਿਉਂਕਿ ਦੁਨੀਆਂ ਵਿੱਚ ਆਸਰਾ ਦੇਣ ਵਾਲੇ ਬਹੁਤ ਬੈਠੇ ਨੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਧਿਆਨ ਰੱਖਿਓ, ਜਿਹੜਾ ਅੰਦਰ ਵਿਕਾਰਾਂ ਦੀ ਅਗਨੀ ਬਲਦੀ ਪਈ ਹੈ ਨਾ, ਉਹ ਭਾਵੇਂ ਮਾਇਆ ਵੀ ਅਗਨੀ ਭਾਵੇਂ ਜਿੰਨੇ ਮਰਜ਼ੀ ਪ੍ਰਕਾਰ ਦੀ ਹੋਵੇ, ਉਹਦਾ ਕੰਮ ਇੱਕੋ ਹੀ ਹੈ ਕਿ ਸਾੜ ਦੇਣਾ। ਉਹਦਾ ਕੰਮ, ਉਹਦਾ ਸੁਭਾਅ ਇੱਕੋ ਹੀ ਹੈ, ਸਾੜਨਾ। ਗੁਰੂ ਅਮਰਦਾਸ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਰੋਜ਼ ਆਪਾਂ ਅੰਮ੍ਰਿਤਮਈ ਬਾਣੀ ਦਾ ਜਾਪ ਕਰਦੇ ਹਾਂ ਤੇ ਸਭ ਕਹਿੰਦੇ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ, ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਉਹ ਭਾਵੇਂ ਮਾਇਆ ਵੀ ਅਗਨੀ ਹੋਵੇ ਤੇ ਭਾਵੇਂ ਉਹ ਕਹਿਣ ਲੱਗੇ ਆ ਪੇਟ ਦੀ ਅਗਨੀ ਹੋਵੇ, ਭਾਵੇਂ ਉਹ ਲੱਕੜ ਦੀ ਅਗਨੀ ਹੋਵੇ ਤੇ ਭਾਵੇਂ ਉਹ ਸਾਡੇ ਅੰਦਰ ਵਿਕਾਰਾਂ ਦੀ ਅਗਨੀ ਹੋਵੇ, ਉਹਦਾ ਸੁਭਾਅ ਇੱਕੋ ਹੀ ਹੈ ਕਿ ਸਾੜ ਪੈਦਾ ਕਰਨਾ, ਸਾੜ ਦੇਣਾ, ਤਪਾਉਣਾ। ਜਿਹੜਾ ਮਨ ਅੰਦਰ ਵਿਕਾਰਾਂ ਦੀ ਅਗਨੀ ਵਿੱਚ ਤਪ ਰਿਹਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ ਅਗਨੀ ਵਿੱਚ ਤਪ ਰਿਹਾ ਹੈ, ਇਹ ਗੁਰੂ ਸਾਹਿਬ ਜੀ ਕਹਿੰਦੇ ਨੇ ਧਿਆਨ ਰੱਖਿਓ, ਚੰਦਨ ਠੰਡਾ ਹੁੰਦਾ ਹੈ। ਬਾਹਰ ਦੀ ਰੁੱਤ ਦੇ ਮੁਤਾਬਕ ਸਰਦ ਰੁੱਤ ਵੀ ਮੁੜ ਮੁੜ ਕੇ ਆਉਂਦੀ ਹੈ, ਜਿਵੇਂ ਪੋ ਮਾਘ ਦੇ ਦਿਨਾਂ ਵਿੱਚ ਅੱਤ ਦੀ ਠੰਡ ਹੁੰਦੀ ਹੈ, ਚੰਦਨ ਵੀ ਠੰਡਾ ਹੁੰਦਾ ਹੈ ਤੇ ਚੰਦਰਮਾ ਦੀ ਚਾਨਣੀ ਵੀ ਜਿਹੜੀ ਹੈ ਉਹ ਸਾਨੂੰ ਠੰਡਕ ਦਿੰਦੀ ਹੈ। ਦਿਨ ਭਾਵੇਂ ਤਪਦਾ ਹੋਵੇ ਪਰ ਜਦੋਂ ਰਾਤ ਨੂੰ ਚੰਦਰਮਾ ਦੀ ਚਾਨਣੀ ਹੁੰਦੀ ਹੈ ਤਾਂ ਸਾਨੂੰ ਕੁਝ ਠੰਡਕ ਮਿਲਦੀ ਹੈ। ਗੁਰੂ ਸਾਹਿਬ ਕਹਿੰਦੇ ਇਹ ਤਨ ਨੂੰ ਠੰਡਕ ਦੇ ਸਕਦੇ ਆ, ਤੇਰੇ ਮਨ ਨੂੰ ਠੰਡਕ ਨਹੀਂ ਦੇ ਸਕਦੇ। ਤੈਨੂੰ ਕਿਉਂ ਆਖਿਆ ਜਾ ਰਿਹਾ ਹੈ ਕਿ ਤੂੰ ਉਸ ਪਰਮੇਸ਼ਵਰ ਦੇ ਨਾਮ ਦਾ ਆਸਰਾ ਲੈ ਕੇ ਉਹਦੀ ਸਿਫਤ ਸਲਾਹ ਵਿੱਚ ਜੁੜ, ਤੂੰ ਗੁਰਮੁਖ ਜਨਾਂ ਦੀ ਸੰਗਤ ਕਰ, ਸੰਤ ਜਨਾਂ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਸਾਹਿਬ ਜੀ ਕਹਿੰਦੇ ਸ਼ੀਤਲ ਭਾਵ ਜਿਹੜੇ ਤੇਰੇ ਅੰਦਰ, ਸ਼ੀਤਲ ਦਾ ਅਰਥ ਹੁੰਦਾ ਹੈ ਠੰਡਕ। ਤੇ ਗੁਰੂ ਸਾਹਿਬ ਕਹਿੰਦੇ ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿਟਈ ਕਾਮ। ਚੰਦਨ ਦੀ ਭਾਵੇਂ ਠੰਡਕ ਹੋਵੇ, ਆ ਕਈ ਮਸਤਕ ਤੇ ਚੰਦਨ ਦਾ ਲੇਪ ਕਰਦੇ ਨੇ, ਕਈ ਆਪਣੀ ਬਾਡੀ ਤੇ ਸਰੀਰ ਤੇ ਤਨ ਚੰਦਨ ਦਾ ਲੇਪ ਕਰਦੇ। ਪੁੱਛਿਆ ਕਿਉਂ ਇਹ ਮਸਤਕ ਤੇ ਚੰਦਨ ਦਾ ਲੇਪ ਕਿਉਂ ਕੀਤਾ, ਕਹਿੰਦੇ ਇਹਦੇ ਨਾਲ ਠੰਡਕ ਮਿਲਦੀ ਹੈ। ਪਰ ਮਸਤਕ ਨੂੰ ਠੰਡਕ ਮਿਲ ਗਈ ਪਰ ਅੰਦਰ ਜਿਹੜਾ ਮਾਨਸਿਕ ਮੰਡਲ ਸੀ ਉਹ ਤਾਂ ਤਪਦਾ ਪਿਆ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਇੱਕ ਤਨ ਤੇ ਵਿਭੂਤੀ ਮਲ ਕੇ ਆਉਂਦਾ, ਜਿਵੇਂ ਗੁਰੂ ਸਾਹਿਬ ਬਾਣੀ ਵਿੱਚ ਕਹਿੰਦੇ ਨੇ ਅੰਤਰ ਅਗਨ ਬਾਹਰ ਤਨ ਸਵਾਹ, ਬਾਹਰੋਂ ਸਵਾਹ ਮੱਲੀ ਹੋਈ ਤੇ ਅੰਦਰ ਅਗਨੀ ਬਲਦੀ ਪਈ ਹੈ। ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਭਾਈ ਸੁਥਰਾ ਸ਼ਾਹ ਜੀ ਖਲੋਤੇ ਨੇ। ਹੁਣ ਉਹ ਜਿਹੜਾ ਬੈਠਾ ਹੈ ਜੋਗੀ ਤਨ ਤੇ ਵਿਭੂਤੀ ਮੱਲ ਕੇ, ਉਹਨੂੰ ਚੜਾਉਂਦੇ ਪਏ ਨੇ, ਉਹਨੂੰ ਬਾਰ ਬਾਰ ਕਹਿੰਦੇ ਚੜਾਉਂਦੇ ਨੇ। ਜਦੋਂ ਉਹਨੂੰ ਥੋੜੀ ਦੇਰ ਤਾਂ ਉਹਨੇ ਬਰਦਾਸ਼ਤ ਕੀਤਾ, ਫਿਰ ਉਹਨੇ ਕਹਿੰਦੇ ਜਿਹੜਾ ਚਮਟਾ ਸੀ ਨਾ ਉਹ ਚੁੱਕ ਲਿਆ ਤੇ ਕਹਿਣ ਲੱਗਾ ਮਹਾਰਾਜ ਜੀ ਆਹ ਤੁਹਾਡਾ ਜਿਹੜਾ ਸੇਵਕ ਹੈ ਮੈਨੂੰ ਚੜਾਉਂਦਾ ਪਿਆ, ਤੇ ਜੇ ਥੋੜੀ ਦੇਰ ਇਹਨੇ ਹੋਰ ਚੜਾਇਆ ਤੇ ਮੈਂ ਇਹਦੇ ਚਮਟਾ ਮਾਰਨਾ। ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਸੁਥਰਾ ਸ਼ਾਹ ਕੀ ਹੋਇਆ? ਕਹਿੰਦੇ ਮਹਾਰਾਜ ਜੀ ਮੈਂ ਤਾਂ ਦੇਖਦਾ ਸੀ ਕਿ ਇਹ ਤਨ ਜੇ ਉੱਤੇ ਜਿਹੜੀ ਇਹਨੇ ਵਿਭੂਤੀ ਮੱਲੀ ਹੋਈ ਹੈ, ਬਾਹਰੋਂ ਜਿਹੜਾ ਠੰਡਾ ਹੋ ਕੇ ਬੈਠਾ, ਅੰਦਰ ਵੀ ਇਹਦੇ ਠੰਡਕ ਹੈ ਕਿ ਨਹੀਂ? ਮੈਂ ਤਾਂ ਮਾੜੀ ਜੀ ਮਿੱਟੀ ਝਾੜੀ ਸੀ, ਅੰਦਰ ਤਾਂ ਅੱਗ ਦੇ ਭਾਂਬੜ ਬਲਦੇ ਪਏ ਨੇ, ਅੰਦਰ ਤਾਂ ਕ੍ਰੋਧ ਦੀ ਅੱਗ ਇੰਨੀ ਤੇਜ਼ ਹੈ, ਲਾਟਾਂ ਬਲਦੀਆਂ ਨੇ। ਇਹ ਇੱਕ ਸਮਝਣ ਤੇ ਸਮਝਾਉਣ ਦਾ ਤਰੀਕਾ ਸੀ। ਸਾਹਿਬ ਜੀ ਕਹਿੰਦੇ ਚੰਦਨ ਚੰਦ ਨਾ ਸਰਦ ਰੁੱਤ, ਭਾਵੇਂ ਸਰਦ ਰੁੱਤ ਦੀ ਠੰਡਕ ਹੋਵੇ, ਭਾਵੇਂ ਚੰਦਨ ਦੀ ਠੰਡਕ ਹੋਵੇ, ਧਿਆਨ ਰੱਖਣਾ ਮੂਲ ਨਾ ਮਿਟਈ ਕਾਮ। ਕਾਮ ਦਾ ਅਰਥ ਹੁੰਦਾ ਤਪਸ਼, ਜਿਹੜੀ ਵਿਕਾਰਾਂ ਦੀ ਅਗਨੀ ਤੁਹਾਨੂੰ ਅੰਦਰੋਂ ਤਪਾ ਰਹੀ ਹੈ, ਚੰਦਨ ਦੀ ਠੰਡਕ ਔਰ ਜਿਹੜੀ ਸਰਦ ਰੁੱਤ ਦੀ ਠੰਡਕ ਤੇ ਚੰਦਰਮਾ ਦੇ ਚਾਨਣੀ ਦੀ ਠੰਡਕ ਵੀ ਤੁਹਾਡੇ ਅੰਦਰ ਦੀ ਤਪਸ਼ ਨੂੰ ਠੰਡਕ ਵਿੱਚ ਨਹੀਂ ਬਦਲ ਸਕਦੀ। ਭਾਵ ਤੁਹਾਡਾ ਤਪਦਾ ਹੋਇਆ ਮਨ ਅੰਦਰ ਜਿਹੜਾ ਉਹ ਠੰਡਾ ਠਾਰ ਨਹੀਂ ਹੋ ਸਕਦਾ।
ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ।
ਫਿਰ ਪੁੱਛਿਆ ਗੁਰੂ ਅਰਜਨ ਦੇ ਪਾਤਸ਼ਾਹ, ਜੇ ਚੰਦਨ ਨਾਲ ਵੀ ਗੱਲ ਨਹੀਂ ਬਣੀ, ਚੰਦਰਮਾ ਦੀ ਚਾਨਣੀ ਨਾਲ ਵੀ ਗੱਲ ਨਹੀਂ ਬਣੀ, ਸਰਦ ਰੁੱਤ ਨਾਲ ਵੀ ਗੱਲ ਨਹੀਂ ਬਣੀ, ਅੰਦਰ ਜਿਹੜਾ ਭਾਂਡਾ ਤਪਦਾ ਸੀ ਉਹ ਠੰਡਾ ਨਾ ਹੋ ਸਕਿਆ, ਸ਼ਾਂਤ ਨਾ ਹੋ ਸਕਿਆ, ਫਿਰ ਸਾਨੂੰ ਤੁਸੀਂ ਤਰੀਕਾ ਦੱਸੋ ਕੀ ਕਰੀਏ। ਮਹਾਰਾਜ ਕਹਿੰਦੇ ਸ਼ੀਤਲ ਥੀਵੈ ਨਾਨਕਾ, ਤੇਰਾ ਅੰਦਰ ਭਾਂਡਾ ਸ਼ੀਤਲ ਹੋ ਜਾਏਗਾ, ਸ਼ਾਂਤ ਹੋ ਜਾਏਗਾ, ਤੈਨੂੰ ਅੰਦਰੋਂ ਠੰਡਕ ਮਿਲੇਗੀ। ਜਪੰਦੜੋ ਹਰ ਨਾਮ, ਜਦੋਂ ਤੂੰ ਉਸ ਪਰਮੇਸ਼ਵਰ ਦੇ ਨਾਮ ਨੂੰ ਜਪੇਗਾ, ਜਦੋਂ ਤੂੰ ਪਰਮੇਸ਼ਵਰ ਦੇ ਨਾਮ ਨੂੰ ਜਪਣ ਵਾਲਾ ਕਰਮ ਕਰੇਗਾ, ਕਿਉਂਕਿ ਦੁਨੀਆਂ ਤਾਂ ਜਿਹੜੀ ਅੰਦਰੋਂ ਤਪ ਰਹੀ ਹੈ, ਬੜੇ ਤਰ੍ਹਾਂ ਦੇ ਯਤਨ ਗੁਰੂ ਨਾਨਕ ਸਾਹਿਬ ਜੀ ਨੇ ਹਰ ਥਾਂ ਤੇ ਜਾ ਕੇ ਇੱਕੋ ਹੀ ਹੋਕਾ ਦਿੱਤਾ ਸੀ, ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ। ਸਾਹਿਬ ਕਹਿੰਦੇ ਜਿਹੜੇ ਕਰਮ ਤੁਸੀਂ ਕਰਦੇ ਹੋ ਉਹਦੇ ਵਿੱਚ ਫਲ ਨਹੀਂ ਮਿਲਣਾ, ਜੇ ਫਲ ਚਾਹੁੰਦੇ ਹੋ ਤਾਂ ਫਿਰ ਜਪੰਦੜੋ ਹਰ ਨਾਮ, ਪਰਮੇਸ਼ਵਰ ਦੇ ਨਾਮ ਨੂੰ ਜਪੋ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਤੋ ਗੁਰੂ ਸਾਹਿਬ ਕਹਿੰਦੇ ਨਾਮ ਜਪੋਗੇ ਤਾਂ ਅੰਦਰ ਹਿਰਦਾ ਜਿਹੜਾ ਉਹ ਸ਼ਾਂਤ ਹੋਏਗਾ, ਮਨ ਤਪਦੇ ਹੋਏ ਮਨ ਵਿੱਚ ਠੰਡਕ ਮਿਲੇਗੀ।
ਪੌੜੀ ਚਰਨ ਕਮਲ ਕੀ ਓਟ ਉਦਰ ਸਗਲ ਜਨ।
ਪੌੜੀ ਦੇ ਰੂਪ ਵਿੱਚ ਧੰਨ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ। ਚਰਨ ਕਮਲ ਕੀ ਓਟ, ਚਰਨ ਜਿਹੜੇ ਪਰਮੇਸ਼ਵਰ ਦੇ ਕਮਲ ਵਰਗੇ ਨੇ। ਕਮਲ ਦੀ ਉਦਾਹਰਣ ਅਕਸਰ ਦਿੱਤੀ ਜਾਂਦੀ ਹੈ ਕਿਉਂਕਿ ਉਹ ਨਿਰਲੇਪ ਰਹਿਣ ਵਾਲਾ ਹੈ, ਉਹ ਪਾਣੀ ਦੇ ਵਿੱਚ ਚਿੱਕੜ ਵਿੱਚ ਰਹਿ ਕੇ ਵੀ ਨਿਰਲੇਪ ਰਹਿੰਦਾ ਹੈ, ਆਪਣੀ ਖੂਬਸੂਰਤੀ ਆਪਣੀ ਖੁਸ਼ਬੂ ਨੂੰ ਉਹ ਬਰਕਰਾਰ ਰੱਖਦਾ ਹੈ। ਪਰਮੇਸ਼ਵਰ ਜਿਹੜਾ ਹੈ ਉਹ ਸੰਸਾਰ ਵਿੱਚ ਰਹਿ ਕੇ ਵੀ ਸੰਸਾਰ ਤੋਂ ਨਿਰਲੇਪ ਹੈ, ਉਹ ਅਜੂਨੀ ਹੈ, ਜੂਨਾਂ ਦੇ ਵਿੱਚ ਰਹਿ ਕੇ ਵੀ ਉਹ ਅਜੂਨੀ ਹੈ। ਇਸ ਲਈ ਕਹਿ ਰਹੇ ਨੇ ਕਿ ਉਸ ਜਿਹੜੇ ਕਮਲ ਵਰਗੇ ਚਰਨ ਨੇ ਉਹਦੀ ਓਟ ਉਹਦਾ ਆਸਰਾ ਲਓਗੇ, ਉਧਰ ਸਗਲ ਜਨ। ਹੁਣ ਇੱਥੇ ਧਿਆਨ ਰੱਖਣਾ, ਸਗਲ ਜਨ, ਜਨ ਇੱਕ ਅਵਸਥਾ ਹੈ, ਜਨ ਮਨ ਨੇ ਬਣਨਾ, ਜਿਹਦੇ ਮਨ ਵਿੱਚ ਨਿਮਰਤਾ ਆ ਗਈ, ਜਿਹਨੇ ਮਨ ਵਿੱਚ ਪਿਆਰ ਤੇ ਭਾਵਨਾ ਵਾਲੀ ਅਵਸਥਾ ਬਣ ਗਈ, ਉਹ ਜਿੰਨੇ ਵੀ ਗੁਰਮੁਖ ਜਨ ਸਤਸੰਗੀ ਜਨ ਆ ਕੇ ਪਰਮੇਸ਼ਵਰ ਦੇ ਚਰਨਾਂ ਦਾ ਆਸਰਾ ਲੈਂਦੇ ਨੇ ਉਹ ਇਸ ਭਵਜਲ ਵਿੱਚੋਂ ਤਰ ਵੀ ਜਾਂਦੇ ਨੇ, ਇਸ ਵਿਕਾਰਾਂ ਦੀ ਅੱਗ ਵਿੱਚੋਂ ਬਚ ਵੀ ਜਾਂਦੇ। ਜਿਨ੍ਹਾਂ ਨੇ ਮਾਲਕ ਦੇ ਚਰਨਾਂ ਦਾ ਓਟ ਆਸਰਾ ਲਿਆ ਉਹ ਇਸ ਭਵਜਲ ਵਿੱਚੋਂ ਤਰ ਜਾਂਦੇ ਹਨ।
ਪਰਤਾਪ ਗੋਬਿੰਦ ਨਿਰਭਉ ਭਏ ਮਨ।
ਹੁਣ ਜਿਹੜੇ ਜਨ ਦੀ ਅਵਸਥਾ ਵਿੱਚ ਆਏ, ਸਗਲ ਦਾ ਅਰਥ ਹੈ ਸਾਰੇ ਹੀ, ਜਿੰਨੇ ਵੀ ਗੁਰਮੁਖ ਜਨ ਸਤਸੰਗੀ ਜਨ, ਉਹਨਾਂ ਨੇ ਪਰਮੇਸ਼ਵਰ ਦੇ ਨਾਮ ਦਾ ਆਸਰਾ ਚਰਨ ਕਮਲ ਦੀ ਓਟ ਕਿਉਂ ਲਈ? ਕਿਉਂਕਿ ਉਹਨਾਂ ਨੇ ਪਰਮੇਸ਼ਵਰ ਦੇ ਨਾਮ ਦਾ ਜਿਹੜਾ ਪ੍ਰਤਾਪ ਸੀ ਉਹ ਸੁਣਿਆ ਹੈ ਕਿ ਨਾਮ ਵਿੱਚ ਕਿੰਨੀਆਂ ਬਖਸ਼ਿਸ਼ਾਂ ਨੇ, ਨਾਮ ਵਿੱਚ ਕਿੱਡੀ ਬਰਕਤ ਹੈ। ਇਸ ਤੋਂ ਪਹਿਲਾਂ ਜੋ ਗੁਰੂ ਸਾਹਿਬ ਨੇ ਬਰਕਤ ਦੱਸੀ ਹੈ ਕਿ ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿਟਈ ਧਾਮ, ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ, ਇਹ ਹੈ ਉਸ ਨਾਮ ਦੀ ਬਰਕਤ, ਨਾਮ ਦੀ ਬਖਸ਼ਿਸ਼। ਇਸ ਲਈ ਕਹਿੰਦੇ ਸੁਣ ਪ੍ਰਤਾਪ ਗੋਬਿੰਦ, ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਦਾ ਪ੍ਰਤਾਪ ਸੁਣਿਆ, ਨਿਰਭਉ ਭਏ ਮਨ, ਉਹ ਮਨ ਕਰਕੇ ਨਿਰਭਉ ਹੋ ਗਏ। ਭਉ ਦਾ ਅਰਥ ਹੁੰਦਾ ਡਰ, ਉਹਨਾਂ ਦੇ ਮਨ ਵਿੱਚ ਕਿਸੇ ਪ੍ਰਕਾਰ ਦਾ ਵੀ ਡਰ ਨਹੀਂ ਰਹਿ ਗਿਆ। ਧਿਆਨ ਰੱਖਣਾ, ਤਨ ਕਦੇ ਨਹੀਂ ਡਰਦਾ, ਆ ਸਰੀਰ ਇਹ ਨਹੀਂ ਡਰਦਾ, ਡਰ ਪੈਦਾ ਹੁੰਦਾ ਹੈ ਤੇ ਮਨ ਵਿੱਚ ਪੈਦਾ ਹੁੰਦਾ ਹੈ। ਜੇ ਮਨ ਨਾ ਡਰੇ ਤੇ ਤਨ ਕਦੇ ਵੀ ਨਹੀਂ ਡਰ ਸਕਦਾ। ਕਬੀਰ ਸਾਹਿਬ ਜੀ ਨੂੰ ਡਰਾਉਣ ਦਾ ਯਤਨ ਬੜਾ ਕੀਤਾ ਗਿਆ ਤੇ ਕਬੀਰ ਸਾਹਿਬ ਹੱਸ ਕੇ ਕਹਿੰਦੇ ਸਨ, ਕਹਿਣ ਲੱਗੇ ਮਨ ਤਾਂ ਡਰਦਾ ਨਹੀਂ ਪਿਆ, ਤੂੰ ਤਨ ਨੂੰ ਕਿਉਂ ਡਰਾਉਂਦਾ ਪਿਆ? ਹਾਂ, ਜਿੱਦਣ ਮਨ ਡਰ ਜਾਏਗਾ ਤਨ ਆਪੇ ਹੀ ਤੇਰੇ ਅੱਗੇ ਝੁੱਕ ਜਾਏਗਾ, ਪਰ ਮਨ ਅੰਦਰ ਜੇ ਨਹੀਂ ਡਰ ਪੈਦਾ ਹੁੰਦਾ ਤਾਂ ਤਨ ਵੀ ਨਹੀਂ ਝੁੱਕਦਾ। ਅਸੀਂ ਵੇਖਦੇ ਹਾਂ ਸਾਡਾ ਤਨ, ਸਾਡਾ ਸਰੀਰ
ਕਦੇ ਕਿਤੇ ਝੁਕ ਜਾਂਦਾ ਹੈ, ਕਦੇ ਕਿਤੇ, ਉਹਦਾ ਮਤਲਬ ਅੰਦਰ ਕਿਸੇ ਪ੍ਰਕਾਰ ਦਾ ਡਰ ਬੈਠਾ ਹੋਇਆ। ਪਰ ਸਾਨੂੰ ਆਖਿਆ ਤੂੰ ਇੱਕ ਦਾ ਭੈ ਅੰਦਰ ਰੱਖ ਕੇ ਚੱਲ, ਉਸ ਪਰਮੇਸ਼ਵਰ ਦਾ, ਨਿਰੰਕਾਰ ਦਾ। ਤੂੰ ਜਿਨ੍ਹਾਂ ਨੇ ਉਹਦੇ ਨਾਮ ਦਾ ਪ੍ਰਤਾਪ ਸੁਣਿਆ, ਗੋਬਿੰਦ ਜਿਹੜਾ ਸਾਰਿਆਂ ਦੀ ਸੰਭਾਲ ਕਰਨ ਵਾਲਾ ਹੈ, ਕਹਿੰਦੇ ਜਿਹੜੇ ਉਹਦੇ ਨਾਮ ਦਾ ਪ੍ਰਤਾਪ ਸੁਣ ਕੇ, ਉਹਦੀ ਵਡਿਆਈ ਸੁਣ ਕੇ ਜੁੜ ਗਏ, ਉਹ ਮਨ ਕਰਕੇ ਨਿਰਭਉ ਭੈ ਤੋਂ ਰਹਿਤ ਹੋ ਜਾਂਦੇ ਹਨ।
ਜਿਨਾ ਆਵੈ ਮੂਲ ਸੰਚਿਆ ਨਾਮ ਧਨ।
ਜਿਨ੍ਹਾਂ ਨੇ ਗੁਰਮੁਖ ਜਨ ਬਣ ਕੇ, ਸਤਸੰਗੀ ਜਨ ਬਣ ਕੇ ਪਰਮੇਸ਼ਵਰ ਦੇ ਨਾਮ ਦਾ ਧਨ ਇਕੱਠਾ ਕੀਤਾ। ਹੁਣ ਇੱਥੇ ਵੀ ਧਿਆਨ ਰੱਖਣਾ, ਦੋ ਤਰ੍ਹਾਂ ਦਾ ਧਨ ਹੁੰਦਾ, ਇੱਕ ਕੱਚਾ ਧਨ ਤੇ ਇੱਕ ਸੱਚਾ ਧਨ। ਸਾਹਿਬ ਜੀ ਕਹਿੰਦੇ ਕਾਚਾ ਧਨ ਫੁੰਨ ਆਵੈ ਜਾਏ, ਉਹ ਤਾਂ ਆਉਣ ਜਾਣ ਦੀ ਖੇਡ ਹੈ, ਆਇਆ ਚਲਾ ਗਿਆ, ਆਇਆ ਚਲਾ ਗਿਆ। ਪਰ ਜਿਹੜਾ ਕੱਚਾ ਧਨ ਤਾਂ ਤੁਸੀਂ ਠੱਗੀਆਂ ਹੇਰਾ ਫੇਰੀਆਂ ਕਰਕੇ ਵੀ ਇਕੱਠਾ ਕਰ ਲਓਗੇ, ਪਰ ਸੱਚਾ ਧਨ ਤੁਹਾਨੂੰ ਗੁਰੂ ਦੀ ਮੱਤ ਤੋਂ ਬਿਨਾਂ ਨਹੀਂ ਜੇ ਮਿਲਣਾ। ਸੱਚਾ ਧਨ ਗੁਰਮਤੀ ਪਾਏ, ਤੇ ਗੁਰੂ ਦੀ ਮੱਤ ਕਹਿੰਦੀ ਹੈ ਸਾਥ ਨਾ ਚੱਲੈ ਬਿਨ ਭਜਨ, ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ ਸਾਰ। ਜਿਨ੍ਹਾਂ ਨੇ ਆਹ ਸੱਚਾ ਨਾਮ ਦਾ ਧਨ ਸੰਜਿਆ, ਇਕੱਠਾ ਕੀਤਾ, ਤੋਟ ਨਾ ਆਵੈ ਮੂਲ, ਉਹਨਾਂ ਦੇ ਜੀਵਨ ਵਿੱਚ ਕਦੇ ਵੀ ਤੋਟ ਨਹੀਂ ਆਉਂਦੀ ਹੈ। ਉਹ ਤਾਂ ਫਿਰ ਆਪ ਵੀ ਸੰਚ ਭਾਵ ਇਕੱਠਾ ਕਰਨ ਤੇ ਦੂਜਿਆਂ ਨੂੰ ਵੀ ਨਾਮ ਦਾ ਧਨ ਵੰਡਣ, ਕਿਉਂਕਿ ਗੁਰੂ ਸਾਹਿਬ ਕਹਿੰਦੇ ਆਪ ਜਪੋ ਅਵਰਹ ਨਾਮ ਜਪਾਵੋ, ਆਪ ਵੀ ਜੁੜ ਜਾਓ। ਜਿੰਨਿਆਂ ਨੂੰ ਤੁਸੀਂ ਨਾਮ ਦਾ ਖਜ਼ਾਨਾ ਵੰਡ ਸਕਦੇ ਹੋ ਵੰਡਿਓ, ਪਰ ਘਬਰਾਇਓ ਨਾ, ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਸਾਹਿਬ ਕਹਿੰਦੇ ਜਿਨ੍ਹਾਂ ਨੇ ਗੁਰਮੁਖ ਜਨ ਬਣ ਕੇ ਨਾਮ ਦਾ ਧਨ ਸੰਚਿਆ ਹੈ, ਉਹਨਾਂ ਦੇ ਜੀਵਨ ਵਿੱਚ ਕਦੇ ਵੀ ਤੋਟ ਨਹੀਂ ਆਉਂਦੀ ਹੈ।
ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨ।
ਹੁਣ ਇਹ ਜਿਹੜਾ ਨਾਮ ਦਾ ਧਨ ਹੈ, ਇਹ ਮਿਲਣਾ ਕਿਵੇਂ ਹੈ? ਇਸ ਨਾਮ ਦੇ ਧਨ ਦੀ ਪ੍ਰਾਪਤੀ ਹੋਵੇਗੀ ਕਿਵੇਂ? ਕਹਿੰਦੇ ਸੰਤ ਜਨਾ ਸਿਉ ਪਾਈਐ, ਇਹ ਜਿਹੜਾ ਸੰਤ ਜਨ ਨੇ, ਗੁਰਮੁਖ ਜਨ, ਉਹਨਾਂ ਦਾ ਸੰਗ ਕਰਕੇ, ਉਹਨਾਂ ਦੀ ਸੰਗਤ ਕਰਕੇ ਇਹ ਨਾਮ ਦਾ ਧਨ ਜਿਹੜਾ ਪਾਈਐ ਵੱਡਾ ਪੁੰਨ, ਵੱਡੇ ਭਾਗਾਂ ਦੇ ਨਾਲ ਹੀ, ਚੰਗੇ ਭਾਗਾਂ ਦੇ ਨਾਲ ਹੀ ਗੁਰਮੁਖਾਂ ਦੀ ਸੰਗਤ ਕਰਕੇ ਇਹ ਨਾਮ ਦਾ ਧਨ ਪ੍ਰਾਪਤ ਕੀਤਾ ਜਾ ਸਕਦਾ ਹੈ।
ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ।
ਇਸ ਲਈ ਗੁਰੂ ਸਾਹਿਬ ਨੇ ਜੋ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਇਹ ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਾਨੂੰ ਨਿਵਾਜਿਆ, ਇਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਕੀ ਕਰੋ? ਜੇ ਤੁਸੀਂ ਆਪਣੇ ਵੱਡੇ ਭਾਗ ਚਾਹੁੰਦੇ ਹੋ ਕਿ ਤੁਹਾਨੂੰ ਵੱਡੇ ਪੁੰਨ, ਵੱਡੇ ਭਾਗ ਤੁਹਾਨੂੰ ਪ੍ਰਾਪਤ ਹੋਣ, ਤੇ ਤੁਸੀਂ ਨਾਮ ਦਾ ਧਨ ਇਕੱਠਾ ਕਰ ਸਕੋ, ਤੇ ਉਹ ਤੁਹਾਨੂੰ ਗੁਰਮੁਖ ਜਨਾਂ ਦੀ ਸੰਗਤ ਵਿੱਚ ਆ ਕੇ ਪ੍ਰਾਪਤ ਹੋਣਾ, ਤੇ ਗੁਰੂ ਦੁਆਰੇ ਆ ਕੇ ਸੰਗਤ, ਗੁਰਮੁਖਾਂ ਦੀ ਸੰਗਤ ਕਰਕੇ ਆਠ ਪਹਿਰ ਹਰ ਧਿਆਏ, ਅੱਠੇ ਪਹਿਰ ਉਸ ਪਰਮੇਸ਼ਵਰ ਨੂੰ ਧਿਆਉਣ ਦੀ ਅਵਸਥਾ ਪ੍ਰਾਪਤ ਕਰੋ। ਹਰ ਜਸ, ਕਹਿਣ ਲੱਗੇ ਹਰੀ ਦੇ ਜਸ ਨੂੰ ਨਿਤ ਸੁਣ, ਨਿਤ ਆ ਕੇ ਗੁਰਮੁਖਾਂ ਦੀ ਸੰਗਤ ਕਰੋ, ਤੇ ਨਿਤ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਗੁਰੂ ਦਾ ਆਸਰਾ ਲੈ ਕੇ ਨਿਤ ਪਰਮੇਸ਼ਵਰ ਦੇ ਨਾਮ ਨੂੰ ਸੁਣੋ। ਜਦੋਂ ਨਿਤ ਤੁਸੀਂ ਸੁਣੋਗੇ ਤਾਂ ਤੁਹਾਡੇ ਭਾਗ ਚੰਗੇ ਹੋਣਗੇ, ਵੱਡੇ ਭਾਗਾਂ ਨਾਲ ਤੁਸੀਂ ਇਹ ਨਾਮ ਦਾ ਧਨ ਇਕੱਠਾ ਕਰ ਲਓਗੇ, ਜਿਹਦੇ ਵਿੱਚ ਕਦੇ ਵੀ ਤੋਟ ਨਹੀਂ ਆਏਗੀ। ਇਹ ਬਰਕਤ ਸਾਡੇ ਤੁਹਾਡੇ ਸਭਨਾਂ ਦੀ ਝੋਲੀ ਵਿੱਚ ਨਿਤ ਪੈਂਦੀ ਰਹੇ, ਅਸੀਂ ਨਿਤ ਗੁਰਮੁਖਾਂ ਦੀ ਸੰਗਤ ਵਿੱਚ ਆ ਕੇ ਨਾਮ ਦਾ ਅਭਿਆਸ ਕਰਦਿਆਂ, ਨਾਮ ਨੂੰ ਅਰਾਧਦਿਆਂ, ਨਾਮ ਨੂੰ ਜਪਦਿਆਂ ਇਹ ਬਰਕਤਾਂ ਆਪਣੇ ਜੀਵਨ ਅੰਦਰ ਪ੍ਰਾਪਤ ਕਰ ਸਕੀਏ। ਜਿੱਥੇ ਆਪ ਜੀ ਨੇ ਪਾਵਨ ਹੁਕਮ ਦੀ ਵਿਚਾਰ ਨੂੰ ਗੁਰੂ ਸਾਹਿਬ ਦੀ ਕਿਰਪਾ ਨਾਲ ਸਰਵਨ ਕੀਤਾ, ਉੱਥੇ ਅੱਜ ਤੀਸਰੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਸਤਿਗੁਰੂ ਜੀ ਦਾ ਅੱਜ ਜੋਤੀ ਜੋਤ ਸਮਾਵਣ ਦਾ ਅੱਜ ਇਹ ਪੁਰਬ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ 1479 ਤੋਂ ਇਹ ਸਫ਼ਰ ਜਿਹੜਾ ਸ਼ੁਰੂ ਹੁੰਦਾ ਔਰ 1574 ਤੱਕ ਇਹ ਸਫ਼ਰ ਸਤਿਗੁਰੂ ਜੀ ਜਿਹੜਾ ਇਹ ਤੈਅ ਕਰਦੇ ਨੇ ਔਰ ਜਿਹਦੇ ਵਿੱਚ ਦੇਖੋ ਤੁਸੀਂ 62 ਸਾਲ ਦੀ ਉਮਰ ਤੱਕ ਸੰਸਾਰਿਕ ਯਾਤਰਾ ਹੀ ਜਿਹੜੀ ਸੀ ਉਹ ਚੱਲਦੀ ਰਹੀ। ਦੁਨਿਆਵੀ ਕਾਰ ਵਿਹਾਰ, ਪਰਿਵਾਰ ਦੀਆਂ ਜ਼ਿੰਮੇਵਾਰੀਆਂ, ਖੇਤੀਬਾੜੀ ਦਾ ਕਾਰਜ ਔਰ ਬਾਹਰ ਦੀ ਯਾਤਰਾ ਜਿਹੜੀ ਸੀ ਉਹ ਚੱਲਦੀ ਰਹੀ। ਆਮ ਇਹ ਦੇਖੋ ਗੁਰੂ ਅਮਰਦਾਸ ਪਾਤਸ਼ਾਹ ਜੀ ਬਜ਼ੁਰਗਾਂ ਵਾਸਤੇ ਅੱਜ ਇੱਕ ਬਹੁਤ ਵੱਡੀ ਮਿਸਾਲ ਕਾਇਮ ਕੀਤੀ ਹੈ। 62 ਸਾਲ ਦੀ ਉਮਰ ਹੋ ਜਾਏ ਤੇ ਬੰਦਾ ਕਹਿੰਦਾ ਵੀ ਬਸ ਹੁਣ ਮੇਰੇ ਕੋਲੋਂ ਹੱਥਾਂ ਪੈਰਾਂ ਨਾਲ ਕੰਮ ਨਹੀਂ ਹੋਣਾ, ਹੁਣ ਤਾਂ ਬਸ ਸਰੀਰ ਜਿਹੜਾ ਇਹ ਕਮਜ਼ੋਰ ਹੋ ਗਿਆ, ਹੁਣ ਨਾ ਉੱਠਿਆ ਜਾਣਾ, ਨਾ ਬੈਠਿਆ ਜਾਣਾ, ਨਾ ਚੱਲਿਆ ਜਾਣਾ, ਹੁਣ ਤੇ ਇਹ ਉਮਰ ਆਰਾਮ ਕਰਨ ਦੀ। ਵੈਸੇ ਤਾਂ ਅੱਜ ਹਾਲਾਤ ਸਾਡੇ ਐਸੇ ਬਣ ਗਏ ਕਿ ਸਾਡੇ ਨੌਜਵਾਨਾਂ ਨੂੰ ਇਹ ਨਸ਼ਿਆਂ ਨੇ ਇੰਨਾ ਖਾ ਲਿਆ, ਕਮਜ਼ੋਰ ਕਰ ਦਿੱਤਾ ਕਿ ਅੱਜ ਬਜ਼ੁਰਗ ਵੀ ਚੰਗਾ ਭਲਾ ਤੁਰਿਆ ਜਾਂਦਾ ਪਰ ਨੌਜਵਾਨ ਕਮਜ਼ੋਰ ਹੋ ਕੇ ਲੜ ਖੜਾਉਂਦਾ ਨਜ਼ਰ ਆਉਂਦਾ। ਗੁਰੂ ਸਾਹਿਬ ਕਿਰਪਾ ਕਰਨ, ਸਾਡੇ ਨੌਜਵਾਨੀ ਨੂੰ ਵੀ ਕਿਤੇ ਨਸ਼ਿਆਂ ਵਿੱਚੋਂ ਕੱਢ ਕੇ, ਮਨ ਮਤ ਵਿੱਚੋਂ ਕੱਢ ਕੇ ਆ ਗੁਰਮਤ ਦੇ ਰਾਹ ਉੱਤੇ ਤੁਰਨ ਦਾ ਬਲ ਬਖਸ਼ਣ। ਗੁਰੂ ਅਮਰਦਾਸ ਮਹਾਰਾਜ, ਜਦੋਂ ਅਸੀਂ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਆਨੰਦ ਸਾਹਿਬ ਜੀ ਦਾ ਪਾਠ ਕਰਦੇ ਹਾਂ ਤੇ ਉਹਦੇ ਵਿੱਚ ਨੇਤਰਾਂ ਨੂੰ ਵੀ ਸੰਬੋਧਨ ਕੀਤਾ ਗਿਆ, ਉਹਦੇ ਵਿੱਚ ਸੁਣਨ ਵਾਲੇ ਇਹਨਾਂ ਕੰਨਾਂ ਨੂੰ ਵੀ ਜਿਹੜਾ ਸੰਬੋਧਨ ਕੀਤਾ ਗਿਆ, ਇਸ ਜੀਵ ਇਸ ਰਸਨਾ ਨੂੰ ਵੀ ਸੰਬੋਧਨ ਕੀਤਾ ਗਿਆ, ਫਿਰ ਜਾ ਕੇ ਸਤਿਗੁਰੂ ਪੂਰੇ ਦੇ ਪੂਰੇ ਸਰੀਰ ਨੂੰ ਹੀ ਸੰਬੋਧਨ ਕਰਦੇ ਨੇ। ਜਦੋਂ ਅਸੀਂ ਨਿੱਤ ਉੱਠ ਕੇ ਬਾਣੀ ਦਾ ਅਭਿਆਸ ਕਰਾਂਗੇ, ਆਪਣੇ ਆਪ ਨੂੰ ਝੰਜੋੜ ਕੇ ਆਖਾਂਗੇ ਇਹ ਸਰੀਰਾ ਮੇਰੇ ਆ, ਇਸ ਜੱਗ ਮੈਂ ਆਏ ਕੇ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜੱਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਜਿਹਨੇ ਤੇਰੀ ਰਚਨਾ ਰਚੀ ਸੀ ਤੂੰ ਉਹਨੂੰ ਹੀ ਮਨ ਚ ਨਹੀਂ ਵਸਾਇਆ, ਨਾ ਵਸਾਉਣ ਕਰਕੇ ਤੇਰੇ ਅੰਦਰ ਆ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ, ਰੋਗੀ ਬਿਲਲਾਏ ਦੀ ਹਾਲਤ ਬਣ ਚੁੱਕੀ ਹੈ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਵਡਿਆਈ ਵਿੱਚ ਭੱਟ ਜੀ ਕਹਿੰਦੇ ਨੇ ਕਿ ਗੁਰੂ ਸਾਹਿਬ ਜਿਨ੍ਹਾਂ ਨੇ ਤੁਹਾਡੇ ਚਰਨਾਂ ਨੂੰ ਭਾਵਨਾ ਨਾਲ ਪਰਸਿਆ ਹੈ ਉਹਨਾਂ ਦੇ ਸਾਰੇ ਪਾਪ ਜਿਹੜੇ ਜੀਵਨ ਦੇ ਮੁੱਕ ਜਾਂਦੇ ਨੇ, ਜਿਨ੍ਹਾਂ ਨੇ ਤੁਹਾਡੇ ਚਰਨਾਂ ਨੂੰ ਪਰਸਿਆ ਹੈ ਉਹਨਾਂ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ। ਔਰ ਤੁਹਾਡੇ ਚਰਨਾਂ ਨੂੰ ਤਾਂ ਬੜੇ ਬੜੇ ਸਿੱਧ ਜੋਗੀ ਵੀ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਸਾਨੂੰ ਧੰਨ ਗੁਰੂ ਅਮਰਦਾਸ ਜੀ ਤੁਹਾਡੇ ਚਰਨਾਂ ਨੂੰ ਕਿਤੇ ਪਰਸਣਾ, ਭਾਵ ਤੁਹਾਡੇ ਚਰਨਾਂ ਵਿੱਚ ਕਿਤੇ ਜੁੜਨਾ ਨਸੀਬ ਹੋ ਜਾਏ। ਗੁਰ ਅਮਰਦਾਸ ਪਰਸੀ ਹੈ ਪਹਮ ਪਾਤਕ ਬਿਨਾਸਾ ਹੈ, ਗੁਰ ਅਮਰਦਾਸ ਪਰਸੀ ਹੈ ਸਿੱਧ ਸਾਧਕ ਆਸਾਸਾ ਹੈ, ਗੁਰ ਅਮਰਦਾਸ ਪਰਸੀ ਹੈ ਧਿਆਨ ਲਈਏ ਪਉ ਮੁਕੈ। ਜੇ ਗੁਰੂ ਅਮਰਦਾਸ ਜੀ ਤੁਹਾਡੇ ਚਰਨਾਂ ਵਿੱਚ ਜੁੜ ਕੇ ਸੱਚੇ ਪਰਮੇਸ਼ਵਰ ਦੇ ਨਾਮ ਦਾ ਧਿਆਨ ਅੰਦਰ ਟਿਕਾਇਆ ਜਾਏ ਤਾਂ ਸਾਡੀ ਜ਼ਿੰਦਗੀ ਦਾ ਪੈਂਡਾ ਹੀ ਮੁੱਕ ਜਾਂਦਾ ਹੈ, ਭਾਵ ਸਾਡਾ ਦਿਮਾਗ ਤੋਂ ਦਿਲ ਤੱਕ ਦਾ ਸਫ਼ਰ ਤੈਅ ਹੋ ਜਾਂਦਾ ਹੈ, ਲੋਕ ਤੋਂ ਪਰਲੋਕ ਤੱਕ ਦਾ ਸਫ਼ਰ ਮੁੱਕ ਜਾਂਦਾ ਹੈ, ਉਹਦਾ ਲੋਕ ਪਰਲੋਕ ਸੁਖੀ ਹੋ ਜਾਂਦਾ ਹੈ ਜਿਨ੍ਹਾਂ ਨੇ ਧੰਨ ਗੁਰੂ ਅਮਰਦਾਸ ਜੀ ਤੁਹਾਡੇ ਚਰਨਾਂ ਨੂੰ ਪਰਸਿਆ ਹੈ। ਇੱਕ ਪਾਸੇ ਭੱਟ ਜੀ ਕਹਿੰਦੇ ਨੇ ਕਿ ਮਨ ਵਿੱਚ ਭਾਵਨਾ ਬਣਦੀ ਹੈ ਕਿ ਗੁਰੂ ਸਾਹਿਬ ਤੁਹਾਨੂੰ ਕੁਝ ਆ ਕੇ ਬੇਨਤੀ ਕਰੀਏ, ਚਿੱਤ ਚਿੱਤਵੋ ਅਰਦਾਸ ਕਹੋ ਪਰ ਕਹਿ ਦੇ ਨਾ ਸਕੋ। ਅਰਦਾਸ ਚਿੱਤ ਅੰਦਰ ਚਿੱਤ ਵਧਾ ਸੀ ਕਿ ਗੁਰੂ ਸਾਹਿਬ ਅੱਗੇ ਅਰਦਾਸ ਕਰੀਏ, ਪਰ ਜਦੋਂ ਤੁਹਾਡੇ ਦਰ ਤੇ ਆਇਆ ਤੇ ਫਿਰ ਕਹਿ ਵੀ ਨਾ ਸਕਿਆ। ਕਿਉਂ ਨਹੀਂ ਕਹਿ ਸਕਿਆ? ਕਿਉਂਕਿ ਸਰਬ ਚਿੰਤ ਤੁਧ ਪਾਸ, ਜਿੰਨੀ ਵੀ ਮਨ ਵਿੱਚ ਚਿੰਤਾ ਫਿਕਰ ਲੈ ਕੇ ਮੈਂ ਆਇਆ ਤੁਹਾਡੇ ਦਰ ਉੱਤੇ, ਉਹ ਸਾਰੀ ਦੀ ਸਾਰੀ ਤਾਂ ਤੁਹਾਡੇ ਪਾਸ, ਭਾਵ ਤੁਹਾਨੂੰ ਸਭ ਕੁਝ ਪਤਾ ਹੈ ਕਿ ਮੈਂ ਕਿਹੜੀ ਭਾਵਨਾ ਲੈ ਕੇ ਤੁਹਾਡੇ ਦਰ ਉੱਤੇ ਆਇਆ ਹਾਂ। ਵਿਣ ਬੋਲਿਆ ਸਭ ਕੁਛ ਜਾਣਦਾ, ਤੁਸੀਂ ਤਾਂ ਵਿਣ ਬੋਲਿਆ ਅੰਦਰ ਦੀ ਅਵਸਥਾ ਨੂੰ ਜਾਣਨ ਵਾਲੇ ਹੋ, ਫਿਰ ਮੈਂ ਚਿਤਵ ਤੇ ਆਇਆ ਤਾਂ ਸਾਂ ਪਰ ਤੁਹਾਡੇ ਦਰ ਤੇ ਆ ਕੇ ਕਹਿ ਨਾ ਸਕਿਆ, ਕਿਉਂਕਿ ਸਰਬ ਚਿੰਤ ਤੁਧ ਪਾਸ, ਸਾਧ ਸੰਗਤ ਹਾਂ ਤੱਕੋ ਮੈਂ ਵੇ ਸੰਗਤ ਨੂੰ ਤੱਕਿਆ ਤੇ ਸੰਗਤ ਵਿੱਚ ਆ ਕੇ ਬੈਠ ਗਿਆ। ਕਿਉਂ ਬੈਠ ਗਿਆ? ਕਿਉਂਕਿ ਜਦੋਂ ਤੁਸੀਂ ਆਪਣਾ ਮਿਹਰ ਦਾ ਹੱਥ ਮੇਰੇ ਸਿਰ ਤੇ ਰੱਖੋਗੇ, ਜਦੋਂ ਤੁਸੀਂ ਆਪਣੀ ਮਿਹਰ ਦੀ ਨਜ਼ਰ ਮੇਰੇ ਤੇ ਕਰੋਗੇ, ਤਾਂ ਫਿਰ ਮੈਂ ਭਾਵਨਾ ਨਾਲ ਸੇਵਾ ਵੀ ਕਰ ਸਕਦਾ ਔਰ ਮੈਂ ਉਸ ਮਾਲਕ ਦੇ ਦਰ ਉੱਤੇ ਪ੍ਰਵਾਨ ਵੀ ਹੋ ਸਕਦਾ। ਬਸ ਮੇਰੇ ਮਾਲਕ ਜੀ, ਤੁਹਾਡੇ ਦਰ ਤੇ ਆ ਕੇ ਮੈਂ ਜੁੜ ਗਿਆ ਹਾਂ, ਜੇ ਤੁਸੀਂ ਆਪਣੀ ਮਿਹਰ ਕਰੋ। ਐਸੇ ਦੀਨ ਦਿਆਲ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਬਾਹਰ ਦੀਆਂ ਯਾਤਰਾਵਾਂ ਚੱਲਦੀਆਂ ਰਹੀਆਂ ਪਰ ਮਨ ਨੂੰ ਉਹ ਸ਼ੀਤਲਤਾ ਨਹੀਂ ਮਿਲੀ ਜਿਹੜੀ ਚਾਹੀਦੀ ਸੀ, ਮਨ ਨੂੰ ਉਹ ਟਿਕਾ ਨਹੀਂ ਮਿਲਿਆ ਜਿਹੜਾ ਅੰਦਰ ਚਾਹੀਦਾ ਸੀ। ਚੱਲਦਿਆਂ ਚੱਲਦਿਆਂ ਇੱਕ ਦਿਨ ਐਸਾ ਬ੍ਰਹਮਚਾਰੀ ਦਾ ਸੰਗ ਮਿਲ ਜਾਂਦਾ ਹੈ ਜਿਹਦੇ ਸੁਭਾਵਿਕ ਰਸਨਾ ਤੋਂ ਨਿਕਲਦਾ ਹੈ ਕਿ ਗੁਰੂ ਕੌਣ, ਗੁਰੂ ਕਿਹਨੂੰ ਧਾਰਨ ਕੀਤਾ। ਤੇ ਅੰਦਰ ਇੱਕ ਆਵਾਜ਼ ਆਈ ਸੀ ਮਨਾ, ਹਜੇ ਤੱਕ ਤਾਂ ਗੁਰੂ ਦਾ ਪਤਾ ਹੀ ਕੋਈ ਨਹੀਂ, ਗੁਰੂ ਤਾਂ ਧਾਰਨ ਕਰਨ ਦੀ ਗੱਲ ਬੜੀ ਦੂਰ ਦੀ ਹੈ। ਤਾਂ ਹੀ ਤੇ ਆਖਿਆ ਸੀ ਧਿਆਨ ਰੱਖਿਓ ਗੁਰੂ ਟਾਲਿਓ, ਕਦੇ ਗੁਰੂ ਦੇ ਸਨਮੁਖ ਹੋ ਕੇ ਗੁਰੂ ਤੋਂ ਬੇਮੁੱਖ ਨਾ ਹੋਇਓ। ਜੇ ਗੁਰੂ ਤੋਂ ਬੇਮੁੱਖ ਹੋ ਗਏ ਤੇ ਮੁਕਤੀ ਕਿਤੇ ਨਹੀਂ ਜੇ ਮਿਲਣੀ ਤੁਹਾਨੂੰ। ਜੇ ਕੋ ਗੁਰ ਤੇ ਬੇਮੁੱਖ ਹੋਵੇ ਬਿਨ ਸਤਿਗੁਰ, ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀਆਂ ਜਾਏ। ਜਦੋਂ ਮਨ ਅੰਦਰ ਝੰਜੋੜਿਆ ਗਿਆ, ਅੱਜ ਘਰ ਪਰਤ ਕੇ ਵਾਪਸ ਆਏ, ਰਾਤ ਨੀਂਦ ਨਹੀਂ ਆਈ, ਮਨ ਬੇਚੈਨੀ ਵਿੱਚ ਸੀ। ਅੰਮ੍ਰਿਤ ਵੇਲਾ ਜਿਵੇਂ ਜਿਵੇਂ ਸਮਾਂ ਹੁੰਦਾ ਗਿਆ, ਆਵਾਜ਼ ਆਈ ਕਰਨੀ ਕਾਗਜ਼ ਮਨ ਮਸਵਾਣੀ, ਬੁਰਾ ਭਲਾ ਦੇ ਲੇਖ ਬਏ। ਸੰਖੇਪ ਵਿੱਚ ਸਮੇਂ ਅਨੁਸਾਰ ਚੱਲਣ ਦਾ ਯਤਨ ਕਰਾਂ। ਬੀਬੀ ਅਮਰੋ ਜੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਸਪੁੱਤਰੀ, ਨਾਲ ਦੇ ਘਰ ਵਿੱਚ ਬੜੀ ਮਿੱਠੀ ਰਸਨਾ ਨਾਲ ਬਾਣੀ ਪੜ੍ਹਦੇ ਸਨ। ਸਾਰੀ ਰਾਤ ਦਾ ਤਪਦਾ ਹੋਇਆ ਮਨ ਅੱਜ ਸ਼ੀਤਲ ਹੋ ਗਿਆ, ਮਨ ਵਿੱਚ ਠੰਡਕ ਮਿਲ ਗਈ। ਮਨ ਵਿੱਚ ਤਾਂ ਸ਼ੀਤਲਤਾ ਆ ਗਈ ਪਰ ਅੱਖਾਂ ਵਿੱਚ ਹੰਝੂ ਆ ਗਏ। ਆ ਕੇ ਕਹਿਣ ਲੱਗੇ, ਧੀਏ ਆਹ ਜਿਹੜੇ ਬੋਲ ਬੋਲੇ ਨੇ ਮਨ ਨੂੰ ਠੰਡ ਬੜੀ ਪਾ ਗਏ। ਜਿਵੇਂ ਪਹਿਲਾਂ ਹੀ ਜ਼ਿਕਰ ਕੀਤਾ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸ਼ੀਤਲ ਹੋਏ ਮਨੁਆ। ਆ ਕਿਹੜੀ ਬਾਣੀ ਹੈ ਜਿਹਨੇ ਮੇਰੇ ਮਨ ਨੂੰ ਅੰਦਰ ਸ਼ੀਤਲ ਕਰਕੇ ਰੱਖ ਦਿੱਤਾ। ਕਹਿਣ ਲੱਗੇ, ਪਿਤਾ ਜੀ ਇਹ ਗੁਰਦੇਵ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਪਿਤਾ ਜੀ ਕੋਲੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਸ਼ਬਦ ਜਿਹੜਾ ਮੈਨੂੰ ਮਿਲਿਆ, ਮੈਂ ਉਹਦਾ ਹੀ ਪਾਠ ਕਰਦੀ ਸਾਂ। ਕਹਿਣ ਲੱਗੇ, ਬਸ ਫਿਰ ਇੱਕ ਮਿਹਰ ਕਰ ਦੇ, ਇੱਕ ਕਿਰਪਾ ਕਰ, ਮੈਨੂੰ ਉਸ ਗੁਰੂ ਦੇ ਚਰਨਾਂ ਵਿੱਚ ਮੇਰੀ ਉਂਗਲ ਪਕੜ ਕੇ ਲੈ ਚੱਲ, ਲੈ ਚੱਲ। ਦੇਖੋ ਇੱਕ ਦਾਸ ਅਕਸਰ ਬੇਨਤੀ ਕਰਦਾ ਹੁੰਦਾ ਕਿ ਜਿੰਨੇ ਤੁਸੀਂ ਗੁਰੂ ਦਰ ਤੇ ਆਏ ਮੁਬਾਰਕ, ਇਹ ਵੱਡੇ ਭਾਗ ਨੇ। ਪਰ ਕਈ ਅਜੇ ਤਰਸਦੇ ਨੇ ਕਿ ਸਾਨੂੰ ਵੀ ਕਿਤੇ ਗੁਰੂ ਦੇ ਦਰ ਤੇ ਆਉਣਾ ਨਸੀਬ ਹੋਏਗਾ। ਤੇ ਜਦੋਂ ਕੋਈ ਗੁਰਮੁਖਾਂ ਦੀ ਸੰਗਤ ਕਰਕੇ ਰੱਬੀ ਬਾਣੀ ਦਾ ਲਾਹਾ ਲੈ ਕੇ ਜਾਂਦਾ, ਤੇ ਤੁਸੀਂ ਰਾਹ ਵਿੱਚ ਖਲੋ ਕੇ ਕਿਹਾ ਕਰੋ, ਆਏ ਮਿਲ ਗੁਰ ਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ, ਗੁਰੂ ਕੇ ਪਿਆਰਿਆ, ਤੂੰ ਗੁਰੂ ਨੂੰ ਮਿਲ ਕੇ ਆਇਆ, ਆ ਇੱਕ ਟਿਣਕਾ ਕਿਤੇ ਮੇਰੇ ਹਿਰਦੇ ਦੀ ਝੋਲੀ ਵਿੱਚ ਵੀ ਪਾ ਜਾ, ਕਿਤੇ ਉਹਦੀ ਬਰਕਤ ਨਾਲ ਮੈਨੂੰ ਵੀ ਗੁਰੂ ਚਰਨਾਂ 'ਚ ਜੁੜਨਾ ਨਸੀਬ ਹੋ ਜਾਏ। ਧਿਆਨ ਰੱਖਿਓ, ਸਾਨੂੰ ਤਾਂ ਸਾਹਿਬ ਨੇ ਆਖਿਆ ਰਾਤ ਨੂੰ ਸੌਣ ਲੱਗਿਆ ਨਾ, ਤੁਸੀਂ ਤਾਂ ਅਰਦਾਸ ਕਰਕੇ ਸੌਇਆ ਕਰੋ। ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁੱਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਇਹ ਅਰਦਾਸ ਕਰਕੇ ਰਾਤ ਸੌਵਾਂਗੇ ਤੇ ਅੰਮ੍ਰਿਤ ਵੇਲੇ ਜਦੋਂ ਜਾਗ ਆਏਗੀ, ਸੱਚ ਜਾਣਨਾ ਮਨ ਗੁਰਮੁਖਾਂ ਦੇ ਚਰਨਾਂ ਦੀ ਧੂੜੀ ਭਾਵ ਸੰਗਤ ਬਣ ਜਾਏਗਾ। ਗੁਰੂ ਅਮਰਦਾਸ ਪਾਤਸ਼ਾਹ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਦਰ ਤੇ ਆਉਂਦੇ ਨੇ। ਅੱਜ ਢਹਿ ਪਏ ਨਾਨਕ ਗਰੀਬ, ਢਹਿ ਪਿਆ ਦੁਆਰੇ, ਢਹਿ ਪਏ ਨੇ ਅੱਜ ਆ ਕੇ ਚੁੱਕਿਆ, ਗਲ ਨਾਲ ਲਾਇਆ ਤੇ ਸੇਵਾ ਤੇ ਸਿਮਰਨ ਜਿਹੜਾ ਸੀ ਤੁਰ ਪਿਆ। ਮਨ ਕਰਕੇ ਸਿਮਰਨ ਚੱਲਦਾ, ਤਨ ਕਰਕੇ ਸੇਵਾ ਚੱਲਦੀ ਹੈ। ਧਿਆਨ ਰੱਖਿਓ, ਆ ਸੱਚੀ ਟਕਸਾਲ ਹੈ ਜਿਹਦੇ ਵਿੱਚ ਆ ਕੇ ਅਸੀਂ ਨਿੱਤ ਘੜਨਾ, ਕੋਈ ਥੋੜੇ ਸਮੇਂ 'ਚ ਘੜਿਆ ਜਾਂਦਾ ਤੇ ਕਿਸੇ ਨੂੰ ਘੜਨ ਲੱਗਿਆ ਸਮਾਂ ਲੱਗਦਾ। ਘੜੀਐ ਸ਼ਬਦ ਸੱਚੀ ਟਕਸਾਲ, ਤੇ ਘੜਨਾ ਕੀ ਹੈ? ਲੱਗੇ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਜਦੋਂ ਆਹ ਘੜੇ ਗਏ ਤਾਂ ਗੁਰੂ ਸਾਹਿਬ ਨੇ ਕਬੂਲ ਕਰਕੇ ਆਪਣੇ ਨਾਲ ਮਿਲਾ ਲੈਣਾ। ਧਿਆਨ ਰੱਖਣਾ, ਅੰਦਰ ਘੜਦਾ ਗਿਆ। ਜਦੋਂ ਘੜਦਾ ਗਿਆ ਤੇ ਅੱਜ 62 ਸਾਲ ਦੀ ਉਮਰ ਜਿਹੜੀ ਸੀ, ਅੱਜ ਕਹਿੰਦੇ 72 ਸਾਲ ਦੀ ਉਮਰ ਹੋ ਗਈ। 62 ਸਾਲ ਦੀ ਲਾ ਲਓ ਜਾਂ 72 ਸਾਲ ਤੱਕ ਇਸੇ ਤਰ੍ਹਾਂ ਅੰਦਰ ਘੜਦੇ ਗਏ। ਜਦੋਂ ਇੱਕ ਦਿਨ ਘੜ ਕੇ ਪੂਰਨ ਤੌਰ ਤੇ ਤਿਆਰ ਹੋ ਗਏ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਇੱਕ ਦਿਨ ਫਿਰ ਧੰਨ ਗੁਰੂ ਅਮਰਦਾਸ ਪਾਤਸ਼ਾਹ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰੇ, ਨੇ ਗੱਤਿਆਂ ਦੀ ਗੱਤ, ਨੇ ਪੱਤਿਆਂ ਦੀ ਪੱਤ, ਪਤਾ ਹੀ ਨਹੀਂ ਕਿੰਨੀਆਂ ਕੁ ਬਖਸ਼ਿਸ਼ਾਂ ਦੇ ਮਾਲਕ ਦੇ ਕੇ ਅੱਜ ਅਮਰਦਾਸ ਜੀ ਨੂੰ ਧੰਨ ਗੁਰੂ ਅਮਰਦਾਸ ਜੀ ਬਣਾਇਆ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਏ, ਇੱਥੇ ਆ ਕੇ ਫਿਰ ਸਿੱਖੀ ਦਾ ਪ੍ਰਚਾਰ ਕੀਤਾ, ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਧੁਰਾ ਬਣਾਇਆ, ਗੁਰਮੁਖਾਂ ਨੂੰ ਜੋੜ ਕੇ ਮਨ ਮਤ ਦਾ ਨਾਸ਼ ਕੀਤਾ। ਕਈ ਐਸੀਆਂ ਪਰੰਪਰਾਵਾਂ ਸਨ ਜਿਹੜੀਆਂ ਪੁਰਾਤਨ ਚੱਲੀਆਂ ਆ ਰਹੀਆਂ, ਜਾਤ ਪਾਤ ਦਾ ਫਰਕ ਮਿਟਾਇਆ, ਇਹ ਛੂਆ ਛਾਤ ਨੂੰ ਸਤਿਗੁਰੂ ਨੇ ਖਤਮ ਕੀਤਾ, ਜੋ ਘੁੰਡ ਕੱਢਣ ਦੀ ਪ੍ਰਥਾ ਨੂੰ ਗੁਰੂ ਸਾਹਿਬ ਨੇ ਖਤਮ, ਸਤੀ ਹੋਣ ਦਾ ਜਿਹੜਾ ਉਸ ਵੇਲੇ ਇੱਕ ਰੂਲ ਬਣਿਆ ਸੀ ਉਹਨੂੰ ਖਤਮ ਗੁਰੂ ਸਾਹਿਬ ਨੇ ਕੀਤਾ। ਔਰ ਇੱਕ ਸਭ ਤੋਂ ਵੱਡੀ ਗੱਲ ਕਿ ਉਸ ਮਾਲਕ ਦੀ ਰਜ਼ਾ ਵਿੱਚ, ਉਹਦੇ ਭਾਣੇ ਵਿੱਚ ਰਹਿਣ ਦਾ ਬਲ ਬਖਸ਼ ਕੇ ਕਹਿੰਦੇ ਆ, ਸਬਰ ਰੱਖਿਆ ਕਰੋ, ਰਾਤ ਨੂੰ ਭਾਂਡੇ ਮਾਂਝ ਕੇ ਮੁੱਦੇ ਰੱਖਿਆ ਕਰੋ, ਕੱਲ ਨੂੰ ਜੇ ਅੱਜ ਉਹਨੇ ਭਾਂਡੇ ਵਿੱਚ ਦਾਤਾਂ ਦਿੱਤੀਆਂ ਤਾਂ ਕੱਲ ਨੂੰ ਵੀ ਉਸੇ ਦਾਤੇ ਨੇ ਦਾਤਾਂ ਦੇਣੀਆਂ। ਕਦੇ ਅੰਦਰ ਲੋਭ ਤੇ ਲਾਲਚ ਨਾ ਆਵੇ, ਸਬਰ ਰੱਖ ਕੇ ਚੱਲੋਗੇ ਤੇ ਮਾਲਕ ਦੀਆਂ ਬਖਸ਼ਿਸ਼ਾਂ ਨਿੱਤ ਤੁਹਾਡੇ ਭਾਂਡੇ ਵਿੱਚ ਪੈਂਦੀਆਂ ਰਹਿਣਗੀਆਂ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਇੱਕ ਦਿਨ ਫਿਰ ਭਾਈ ਜੇਠਾ ਜੀ ਨੂੰ, ਸੰਖੇਪ ਵਿੱਚ ਸਮਾਂ ਨੇੜੇ ਹੁੰਦਾ ਜਾਂਦਾ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਨਿਵਾਜਿਆ ਤੇ ਜਿਸ ਦਿਨ ਉਹਨਾਂ ਨੂੰ ਨਿਮਾਣਿਆਂ ਦੇ ਮਾਣ ਬਣਾਇਆ ਤੇ ਉਹਨਾਂ ਵੀ ਆਖਿਆ ਸੀ, ਹਮ ਰੋਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਅੱਜ ਦੇ ਦਿਨ ਫਿਰ ਗੁਰੂ ਅਮਰਦਾਸ ਪਾਤਸ਼ਾਹ ਗੋਇੰਦਵਾਲ ਸਾਹਿਬ ਸੂਰਜ ਕਿਰਨ ਮਿਲੇ, ਜਲ ਕਾਂ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ। ਰਾਮ ਸਰੀਰਕ ਚੋਲਾ ਤਿਆਗਦੇ ਨੇ, ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਧਾਇਆ, ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ। ਕਹਿੰਦੇ ਉਸ ਮਾਲਕ ਦੇ ਹੁਕਮ ਵਿੱਚ ਭਾਣੇ ਵਿੱਚ ਰਹਿ ਕੇ ਚੱਲਣਾ, ਇਹ ਸਰੀਰ ਤਾਂ ਜਿਹੜਾ ਇਹ ਮਿੱਟੀ ਹੈ, ਇਹਨੇ ਇੱਕ ਦਿਨ ਮਿੱਟੀ ਹੋ ਜਾਣਾ। ਐਸੇ ਸਮਰੱਥ ਦੀਨ ਦਿਆਲ ਧੰਨ ਗੁਰੂ ਅਮਰਦਾਸ ਪਾਤਸ਼ਾਹ ਸਾਨੂੰ ਵੀ ਨਿਮਾਣਿਆਂ ਨੂੰ ਮਾਣ ਬਖਸ਼ਣ। ਆਓ, ਜੋ ਇਸ ਅਸਥਾਨ ਤੇ ਲੜੀਵਾਰ ਗੁਰਬਾਣੀ ਦੀ ਵਿਚਾਰ ਆਰੰਭ ਹੈ, ਉਹਦੇ ਵਿੱਚੋਂ ਵੀ ਅੱਜ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਪਾਵਨ ਹੁਕਮ ਬਖਸ਼ਣਾ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪਾਵਨ ਸ਼ਬਦ, ਜਿੰਨਾ ਕੁ ਸਮਾਂ ਬਚਿਆ, ਜਿੰਨੀ ਕੁ ਵਿਚਾਰ ਗੁਰੂ ਸਾਹਿਬ ਉਹਦੇ ਸਮੇਂ ਵਿੱਚ ਰਹਿ ਕੇ ਕਰਵਾਉਣ, ਬੜੇ ਪਿਆਰ ਨਾਲ ਆਪ ਜੀ ਸਰਵਣ ਕਰੋ।
ਬਿਲਾਵਲ ਮਹੱਲਾ ਚੌਥਾ, ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ, ਖਿਨ ਖਿਨ ਸ਼ਰਧਾ ਮਨ ਬਹੁਤ ਉਠਈਆ।
ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਬਿਲਾਵਲ ਰਾਗ ਦੇ ਵਿੱਚ 836 ਅੰਗ ਦੇ ਉੱਪਰ ਸੁਭਾਈ ਮਾਨ। ਗੁਰੂ ਸਾਹਿਬ ਕਹਿੰਦੇ ਨੇ ਮਨ ਦੇ ਵਿੱਚ ਤੇ ਤਨ ਦੇ ਵਿੱਚ ਬਹੁਤ ਜ਼ਿਆਦਾ ਪ੍ਰੇਮ ਉਸ ਠਾਕੁਰ ਦੇ ਪ੍ਰਤੀ। ਠਾਕੁਰ ਕੌਣ ਹੈ? ਹਮਰਾ ਠਾਕੁਰ ਸਭ ਤੇ ਉੱਚਾ, ਰਹਿਣ ਦਿਨਸ ਤਿਸ ਗਾਵੋ ਰੇ, ਉਹ ਜਿਹੜਾ ਸਭ ਤੋਂ ਉੱਚਾ, ਜਿਹਦੇ ਤੋਂ ਉੱਚਾ ਹੈ ਹੀ ਕੋਈ ਨਹੀਂ ਦੁਨੀਆਂ ਵਿੱਚ, ਤੁਧ ਬਿਨ ਦੂਜਾ ਨਾਹੀਂ ਕੋਈ, ਤੂੰ ਕਰਤਾਰ ਕਰੈ ਸੋਏ। ਉਸ ਠਾਕੁਰ ਦੇ ਪ੍ਰਤੀ ਮਨ ਔਰ ਤਨ ਦੇ ਵਿੱਚ ਅਥਾਹ ਪਿਆਰ ਉੱਠਦਾ ਪਿਆ ਹੈ। ਕਹਿੰਦੇ ਖਿੰਨ ਖਿੰਨ ਪਲ ਪਲ, ਪਲ ਪਲ ਦੇ ਵਿੱਚ ਮਨ ਦੇ ਅੰਦਰ ਸ਼ਰਧਾ ਪਿਆਰ, ਉਸ ਠਾਕੁਰ ਦੇ ਪ੍ਰਤੀ ਮਨ ਵਿੱਚ ਜਿਹੜਾ ਪ੍ਰੇਮ ਬਣਿਆ ਹੋਇਆ ਨਾ, ਉਸ ਪ੍ਰੇਮ ਦੇ ਸਦਕੇ ਪਲ ਪਲ ਮੇਰੇ ਮਨ ਦੇ ਵਿੱਚ, ਤਨ ਦੇ ਵਿੱਚ, ਕਹਿੰਦੇ ਉਹਦੇ ਪ੍ਰਤੀ ਪਿਆਰ, ਸ਼ਰਧਾ, ਸਤਿਕਾਰ ਜਿਹੜਾ ਉਹ ਹਰ ਵੇਲੇ ਉੱਠ ਰਿਹਾ ਹੈ।
ਗੁਰ ਦੇਖੇ ਸਰਦਾ ਮਨ ਪੂਰੀ, ਜਿਉ ਚਾਤ੍ਰਿਕ ਪ੍ਰਿਉ ਪ੍ਰਿਉ ਬੂੰਦ ਮੁਖ ਪਈਆ।
ਪਰ ਉਹ ਜਿਹੜੇ ਪ੍ਰਭੂ ਨੂੰ ਮਿਲਣ ਲਈ ਅੰਦਰ ਪਿਆਰ ਪੈਦਾ ਹੋਇਆ, ਕਦੋਂ ਪੈਦਾ ਹੋਇਆ? ਜਦੋਂ ਇਹ ਸਮਝ ਆਈ ਕਿ ਅਸੀਂ ਉਹਦੇ ਤੋਂ ਕਈ ਜਨਮਾਂ ਤੋਂ ਵਿਛੜੇ ਹਾਂ। ਹੁਣ ਇੱਥੇ ਗੱਲ ਅੰਦਰ ਜਿਹੜੀ ਜੀਵ ਇਸਤਰੀ ਹੈ ਨਾ, ਉਹਦੇ ਅੰਦਰ ਪ੍ਰਭੂ ਨੂੰ ਮਿਲਣ ਦੀ ਤਾਂਘ ਪੈਦਾ ਹੋ ਗਈ ਤੇ ਉਹ ਹੋਈ ਸੀ ਮਨ ਦੇ ਰਾਹੀਂ। ਮਨ ਦੇ ਰਾਹੀਂ ਜਦੋਂ ਪ੍ਰਭੂ ਮਿਲਣ ਦੀ ਤਾਂਘ ਪੈਦਾ ਹੋਈ ਤੇ ਫਿਰ ਪਤਾ ਲੱਗਾ ਗੁਰ ਦੇਖੇ ਸ਼ਰਧਾ ਮਨ ਪੂਰੀ। ਹੁਣ ਮਨ ਵਿੱਚ ਆਸ ਕੀ ਸੀ ਪ੍ਰਭੂ ਨੂੰ ਮਿਲਣ ਦੀ, ਉਹ ਪੂਰੀ ਕਿਵੇਂ ਹੋਏਗੀ? ਜਦੋਂ ਗੁਰੂ ਆਪਣੀ ਮਿਹਰ ਦੀ ਨਜ਼ਰ ਨਾਲ ਸਾਡੇ ਵੱਲ ਵੇਖੇਗਾ ਜਾਂ ਅਸੀਂ ਗੁਰੂ ਸਾਹਿਬ ਦੇ ਭਾਵਨਾ ਨਾਲ ਦੀਦਾਰ ਕਰਾਂਗੇ। ਕਹਿੰਦੇ ਉਹ ਇਸ ਤਰ੍ਹਾਂ ਮਨ ਦੀ ਆਸ ਪੂਰੀ ਹੋਏਗੀ ਜਿਵੇਂ ਇੱਕ ਪਪੀਹਾ ਸਵੰਤੀ ਬੂੰਦ ਵਾਸਤੇ ਤੜਪਦਾ ਹੈ। ਅੰਮ੍ਰਿਤ ਬਾਣੀ ਲਈ ਜਦੋਂ ਕੋਈ ਮਨ ਵਿੱਚ ਪ੍ਰੇਮ ਪੈਦਾ ਹੋ ਜਾਏ ਤੇ ਉਹ ਨਾਮ ਦੀ ਬੂੰਦ ਵਾਸਤੇ ਤੜਪਦਾ ਹੈ। ਗੁਰੂ ਚਰਨਾਂ 'ਚ ਆ ਕੇ ਪਿਆਸ ਲੈ ਕੇ ਆਏ ਤਾਂ ਉਹਨੂੰ ਨਾਮ ਦੀ ਸਵੰਤੀ ਬੂੰਦ ਪ੍ਰਾਪਤ ਹੁੰਦੀ ਹੈ। ਜਿਵੇਂ ਅੰਮ੍ਰਿਤ ਬਾਣੀ 'ਚ ਬਚਨ ਪੜ੍ਹਦੇ ਹਾਂ ਕਿ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮਿਘ ਨੂੰ ਫਰਮਾਨ ਹੋਵਾ ਵਰਸੋ ਕਿਰਪਾ ਧਾਰ। ਇਸੇ ਤਰ੍ਹਾਂ ਸਾਡੇ ਅੰਦਰ ਵੀ ਕਿਰਪਾ ਹੋਣੀ ਹੈ। ਕਹਿੰਦੇ ਜਿਉਂ ਚਾਤਰਿਕ ਪ੍ਰਿਓ ਪ੍ਰਿਓ ਬੂੰਦ ਮੁੱਖ ਪਈਆ, ਮੁੱਖ ਵਿੱਚ ਜਦੋਂ ਉਹ ਪ੍ਰਿਓ ਪ੍ਰਿਓ ਦੀ ਆਵਾਜ਼ ਕੱਢਦਾ ਹੈ ਉਹਦੇ ਮੁੱਖ ਵਿੱਚ ਆ ਕੇ ਸਵੰਤੀ ਬੂੰਦ ਪੈਂਦੀ ਹੈ ਤੇ ਉਹਦੀ ਕਈ ਚਿਰਾਂ ਦੀ ਪਿਆਸ ਬੁੱਝ ਜਾਂਦੀ ਹੈ। ਜਿਹੜੇ ਗੁਰੂ ਵਾਲੇ ਬਣਦੇ ਨੇ ਉਹਨਾਂ ਦੇ ਅੰਦਰ ਵੀ ਪਰਮੇਸ਼ਵਰ ਦੇ ਨਾਮ ਦੀ ਸਵੰਤੀ ਬੂੰਦ ਮੁੱਖ ਵਿੱਚ ਪਏ ਤਾਂ ਉਹਨਾਂ ਦੇ ਅੰਦਰ ਦੀ ਪਿਆਸ ਵੀ ਬੁੱਝ ਜਾਂਦੀ ਹੈ।
ਮਿਲ ਮਿਲ ਸਖੀ ਹਰ ਕਥਾ ਸੁਣਈਆ।
ਇਸ ਲਈ ਆਓ ਸਖੀ ਸਹੇਲੀਓ, ਦੋ ਤਰ੍ਹਾਂ ਦੇ ਇੱਥੇ ਅਰਥ ਨੇ। ਇੱਕ ਤਾਂ ਆ ਸੰਗਤੀ ਰੂਪ ਵਿੱਚ, ਇੱਕ ਅੰਦਰ ਜਿਹੜਾ ਇਹ ਸਾਡੀ ਜੀਵ ਇਸਤਰੀ ਦੀ ਸਖੀਆਂ ਕੌਣ ਨੇ? ਆ ਮਨ ਚਿੱਤ ਔਰ ਇਹ ਗਿਆਨ ਕਰਮ ਇੰਦਰੇ, ਇਹਨਾਂ ਸਾਰਿਆਂ ਨੇ ਰਲ ਕੇ ਉਹਦੀ ਕਥਾ ਵਿਚਾਰ ਨਾਲ ਜੁੜਨਾ, ਉਹਦੇ ਗੁਣ ਜਿਹੜੇ ਨੇ ਗਾਏ ਜਾਣੇ ਉਹਦੇ ਨਾਲ ਜੁੜਨਾ। ਕਹਿੰਦੇ ਆਓ ਸਖੀਓ ਆਪਾਂ ਰਲ ਕੇ ਉਸ ਮਾਲਕ ਦੀ ਕਥਾ ਸੁਣੀਏ। ਕਥਾ ਦਾ ਅਰਥ ਹੁੰਦਾ ਹੈ ਉਹਦੀ ਵਿਚਾਰ, ਉਹਦੀ ਸਿਫਤੋ ਸਲਾਹ ਸੁਣੀਏ ਜਿਹਦੇ ਵਿੱਚ ਅੰਮ੍ਰਿਤ ਰਸ ਭਰਿਆ ਹੈ।
ਸਤਿਗੁਰ ਦਇਆ ਕਰੇ ਪ੍ਰਭ ਮਿਲੇ, ਮੈਂ ਤਿਸੇ ਆਗੈ ਸਿਰ ਕੱਟ ਕੱਟ ਪਈਆ।
ਆਓ ਸਤ ਸੰਗੀ ਜਨੋ ਰਲ ਕੇ ਆਪਾਂ ਉਸ ਮਾਲਕ ਦੀ ਕਥਾ ਜਿਹੜੀ ਹੈ ਉਹਦੇ ਨਾਮ ਦੀ ਵਿਚਾਰ ਸੁਣੀਏ ਤੇ ਸਤਿਗੁਰੂ ਜੀ ਸਾਡੇ ਤੇ ਦਇਆ ਕਰਨ ਤੇ ਪ੍ਰਭੂ ਦਾ ਸਾਨੂੰ ਮੇਲਾ ਹੋ ਜਾਏ। ਤੇ ਜਿਸ ਗੁਰੂ ਦੇ ਰਾਹੀਂ ਪ੍ਰਭੂ ਦਾ ਮੇਲਾ ਹੋਣਾ ਹੈ, ਪਹਿਲੇ ਤੇ ਸਾਨੂੰ ਗੁਰੂ ਦੀ ਸਮਝ ਹੋਣੀ ਚਾਹੀਦੀ ਹੈ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠ, ਹਰ ਨਾਮੋ ਮੰਤਰ ਦੜਾਈ ਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਕਹਿੰਦੇ ਐਸੇ ਸਤਿਗੁਰੂ ਦੇ ਅੱਗੇ ਮੈਂ ਆਪਣਾ ਸਿਰ ਕੱਟ ਕੇ ਧਰਦਿਆਂ, ਭਾਵ ਆਪਣੀ ਮਤ ਆਪਣਾ ਹੰਕਾਰ ਗੁਰੂ ਅੱਗੇ ਰੱਖਦਿਆਂ।
ਰਹਾਓ,
ਰਹਾਓ ਦਾ ਮਤਲਬ ਰੁਕ ਕੇ ਇਹਨੂੰ ਸਮਝ ਕੇ ਚੱਲਣਾ ਹੈ।
ਰੋਮ ਰੋਮ ਮਨ ਤਨ ਇੱਕ ਬੇਦਨ, ਮੈਂ ਪ੍ਰਭ ਦੇਖੇ ਬਿਨ ਨੀਂਦ ਨਾ ਪਈਆ।
ਰੋਮ ਰੋਮ ਵਿੱਚ ਇੱਕ ਬੇਦਨ ਪੀੜਾ ਹੈ ਪ੍ਰਭੂ ਨੂੰ ਮਿਲਣ ਦੀ, ਉਹਦੇ ਤੋਂ ਵਿਛੜਨ ਦੀ, ਤੇ ਇੰਨੀ ਪੀੜਾ ਅੰਦਰ ਹੈ ਕਿ ਰਾਤ ਨੂੰ ਨੀਂਦ ਵੀ ਕੋਈ ਨਹੀਂ ਆਉਂਦੀ। ਮੈਂ ਨੈਣੀ ਨੀਂਦ ਨਾ ਆਵੇ ਜੀਓ, ਭਾਵੇਂ ਅੰਨ ਨਾ ਪਾਣੀ ਇਹ ਅਵਸਥਾ ਬਣੀ ਪਈ ਹੈ।
ਵੈਦਕ ਨਾਟਕ ਦੇਖ ਭੁਲਾਨੇ, ਮੈਂ ਹਿਰਦੈ ਮਨ ਤਨ ਪ੍ਰੇਮ ਪੀਰ ਲਗਾਈਆ।
ਹੁਣ ਜਿਹੜੀ ਅੰਦਰ ਪ੍ਰੇਮ ਦੀ ਪੀੜਾ ਹੈ ਨਾ ਪ੍ਰਭੂ ਨੂੰ ਮਿਲਣ ਦੀ, ਉਹਦੇ ਤੋਂ ਵਿਛੜੇ ਦੀ, ਇਹਦਾ ਅਹਿਸਾਸ ਜਿਹੜਾ ਅੰਦਰ ਹੋਇਆ ਮਨ ਤੇ ਤਨ ਵਿੱਚ, ਹੁਣ ਬਾਹਰੋਂ ਭੁਲੇਖਾ ਪੈ ਗਿਆ ਵੀ ਇਹ ਰੋਗੀ ਹੋ ਗਿਆ, ਵੈਦ ਆਇਆ, ਵੈਦ ਨੇ ਨਬਜ਼ ਪਕੜ ਲਈ, ਨਬਜ਼ ਪਕੜ ਕੇ ਆਖਿਆ ਵੀ ਇਹਨੂੰ ਤਾਂ ਰੋਗ ਹੀ ਕੋਈ ਨਹੀਂ, ਪਰ ਅੰਦਰ ਦੀ ਪੀੜਾ ਨੂੰ ਤੇ ਅੰਦਰ ਦਾ ਵੈਦ ਹੀ ਜਾਣ ਸਕਦਾ ਹੈ। ਇਸ ਲਈ ਮੇਰਾ ਵੈਦ ਗੁਰੂ ਗੋਬਿੰਦਾ। ਸਤਿਗੁਰੂ ਜੀ ਸਾਡੇ ਅੰਦਰ ਦੀ ਨਬਜ਼ ਪਕੜ ਕੇ ਤੇ ਸਾਡੇ ਅੰਦਰ ਜੋ ਪ੍ਰਭੂ ਨੂੰ ਮਿਲਣ ਦੀ ਅੰਦਰ ਤੜਪ ਹੈ, ਦਰਦ ਹੈ, ਉਹਨੂੰ ਸਮਝ ਕੇ ਤੇ ਸਾਨੂੰ ਪ੍ਰਭੂ ਨਾਲ ਮਿਲਾਉਣ ਲਈ ਇਹ ਨਾਮ ਦੀ ਬਖਸ਼ਿਸ਼ ਦਿੰਦੇ ਨੇ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਹੈ, ਬੜੀ ਰਹਿਮਤ ਕੀਤੀ ਹੈ ਜੋ ਇਸ ਅਸਥਾਨ ਤੇ ਦਾਸ ਨੂੰ ਇਹ ਸੇਵਾ ਬਖਸ਼ ਕੇ ਤੇ ਆਪ ਨਿਵਾਜ ਕੇ ਮਿਹਰ ਦਾ ਹੱਥ ਰੱਖ ਕੇ ਰਸਨਾ ਤੋਂ ਵਿਚਾਰਾਂ ਕਰਵਾਈਆਂ ਨੇ। ਧੰਨ ਗੁਰੂ ਰਾਮਦਾਸ ਪਾਤਸ਼ਾਹ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਉਹਨਾਂ ਦਾ ਸਮੁੱਚੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਜੀ, ਭਾਈ ਸਾਹਿਬ ਦਾ ਧੰਨਵਾਦ, ਸਮੁੱਚੀ ਸੰਗਤ ਦਾ ਧੰਨਵਾਦ। ਅੱਜ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜੀ, सतगुरु गुरु रामदास पातशाह दे पावन बचन अपने हिरदे विच वसा लईए जी।
रोम रोम मन तन एक बेदन, मैं प्रभ देखे बिन नींद ना पईया। वैदिक नाटिक देख पुलाने, मैं हिरदा मन तन प्रेम पीर लगैया।